ਪ੍ਰੋਫੈਸਰ ਜਗਮੋਹਨ ਸਿੰਘ ਜੀ SBS ਦੇ ਪੰਜਾਬੀ ਪ੍ਰੋਗਰਾਮ ਵਿੱਚ ਆਸਟ੍ਰੇਲੀਆ ਭਰ ਦੇ ਸਰੋਤਿਆਂ ਵੱਲੋਂ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਜੀ।
ਸਤਿ ਸ੍ਰੀ ਅਕਾਲ ਜੀ, ਮੇਰੇ ਤੁਹਾਡੇ ਸਰੋਤਿਆਂ ਨੂੰ ਆਦਾਬ, ਸਤਿ ਸ੍ਰੀ ਅਕਾਲ, ਨਮਸਕਾਰ
ਜੀ। ਬੜਾ ਔਖਾ ਹੈ ਕਿ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਗੱਲਾਂ ਕੇਵਲ 20-25 ਮਿੰਟਾਂ 'ਚ ਕਰੀਏ, ਪਰ ਯਤਨ ਪੂਰਾ ਕਰਾਂਗੇ ਕਿ ਕੁਛ ਅਣਛੋਹੇ ਐਸਪੈਕਟਸ ਉਹਨਾਂ ਦੀ ਜ਼ਿੰਦਗੀ ਦੇ ਅਸੀਂ ਸਰੋਤਿਆਂ ਦੇ ਸਾਹਮਣੇ ਅੱਜ ਲੈ ਕਰਕੇ ਆਈਏ, ਕਿਉਂਕਿ 23 ਮਾਰਚ ਦੀ ਤਾਰੀਖ ਸਾਰਿਆਂ ਨੂੰ ਪਤਾ ਹੈ ਕਿ ਉਸਦਾ ਕੀ ਮਹੱਤਵ ਹੈ। ਸਾਰੇ ਜਾਣਦੇ ਨੇ ਪ੍ਰੋਫੈਸਰ ਸਾਹਿਬ ਕਿ ਕਰਤਾਰ ਸਿੰਘ ਸਰਾਭਾ ਤੋਂ ਭਗਤ ਸਿੰਘ ਜੀ ਬਹੁਤ ਬਹੁਤ ਪ੍ਰੇਰਿਤ ਸਨ। ਸਾਨੂੰ ਪਤਾ ਹੀ ਹੈ ਕਿ ਲਾਲਾ ਲਾਜਪਤ ਰਾਏ ਤੋਂ ਵੀ ਬਹੁਤ ਮੁਤਾਸਿਰ ਸਨ, ਪਰ ਤੁਹਾਡੇ ਪਰਿਵਾਰ ਵਿੱਚ ਵੀ ਕੁਝ ਇਹੋ ਜਿਹਾ ਮਾਹੌਲ ਸੀ ਕਿ ਪੀੜ੍ਹੀ ਦਰ ਪੀੜ੍ਹੀ ਪਰਿਵਾਰ ਹਮੇਸ਼ਾ ਖੜਦਾ ਰਿਹਾ ਹੈ ਸਮਾਜ ਦੀ ਭਲਾਈ ਵਾਸਤੇ ਤੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ। ਇਹ ਗੁੜਤੀ ਕਿਵੇਂ ਮਿਲੀ?
ਇਹ ਬਹੁਤ ਇੰਟਰਸਟਿੰਗ ਹੈ, ਕਿਉਂਕਿ ਇਸ ਸਵਾਲ ਨੂੰ ਮੈਂ ਕਾਫੀ ਦੇਰ ਆਪ ਵੀ ਸਮਝਣ ਦੀ ਕੋਸ਼ਿਸ਼ ਕੀਤੀ, ਲੇਕਿਨ ਇਹਦੀ ਕਲੂ ਮਿਲੀ ਜਦੋਂ ਅਜੀਤ ਸਿੰਘ ਹੋਣਾ ਨੇ ਆਪਣੇ ਆਟੋਬਾਇਓਗ੍ਰਾਫ ਵਿੱਚ ਲਿਖਿਆ ਕਿ ਮੇਰੇ ਦਾਦਾ ਨੇ, ਉਸਾ ਫਤਿਹ ਸਿੰਘ, ਉਹਨਾਂ ਨੇ ਮਤਲਬ ਅੰਗਰੇਜ਼ ਦੇ ਖਿਲਾਫ ਪੰਜਾਬ ਦੀ ਆਜ਼ਾਦੀ ਦੀ ਲੜਾਈ ਜਿਹੜੀ 1849 ਵਿੱਚ ਉਹਦੇ ਵਿੱਚ ਲੜੇ ਸੀਗੇ, ਤੇ ਉਹਦੇ ਵਿੱਚ ਉਹਨਾਂ ਦੀ ਅੱਧੀ ਜਾਇਦਾਦ ਜਿਹੜੀ ਹੈ ਉਹ ਅੰਗਰੇਜ਼ ਨੇ ਜੁਰਮਾਨੇ ਦੇ ਤੌਰ ਤੇ ਉਹਨਾਂ ਤੋਂ ਖੋਹ ਲਈ। ਲੇਕਿਨ ਉਹਨਾਂ ਨੇ ਉਹਦਾ ਇੱਕ ਬਹੁਤ ਵਧੀਆ ਫੈਸਲਾ ਇਹ ਕਰ ਲਿਆ ਕਿ ਬਜਾਏ ਦੇ ਕਿ ਅੰਗਰੇਜ਼ ਇਹਨੂੰ ਕਿਸੇ ਜਾਗੀਰਦਾਰ ਨੂੰ ਦੇਵੇ ਤੇ ਮੇਰੇ ਨਿਆਣਿਆਂ ਦੀ ਲਗਾਤਾਰ ਐਵੇਂ ਵੇਸਟ ਆਫ ਐਨਰਜੀ ਹੋਵੇ, ਉਹਨਾਂ ਨੇ ਖੁਦ ਮੁਸਲਮਾਨ ਰਾਹੀਂ ਜਿਹੜੇ ਬਹੁਤ ਮਿਹਨਤੀ ਖੇਤੀ ਕਰਨ ਵਾਲੇ ਲੋਕ ਸਨ ਉਹਨਾਂ ਨੂੰ ਲਿਆ ਕੇ ਵਸਾਤਾ, ਤੇ ਉਹਨਾਂ ਨੇ ਕਿਹਾ ਕਿ ਜੇ ਤੁਹਾਨੂੰ ਤੋਂ ਅੰਗਰੇਜ਼ ਛਡਾਏਗਾ ਤੇ ਤੁਹਾਡੇ ਹੱਕ 'ਚ ਮੈਂ ਲੜ ਸਕਦਾ। ਫਿਰ 1857 ਆ ਗਿਆ, ਜਦੋਂ ਹਿੰਦੁਸਤਾਨ ਦੀ ਜਿਹੜੀ ਪੰਜਾਬ ਦੀ ਖਾਸ ਤੌਰ ਤੇ ਵੱਡੀ ਜਾਗੀਰਦਾਰੀ ਸੀ, ਉਹਨੇ ਅੰਗਰੇਜ਼ ਦੇ ਰਾਜ ਨੂੰ ਪਲ ਮੰਨ ਕੇ ਉਹਨਾਂ ਦੀ ਸਪੋਰਟ ਕਰਨ ਦਾ ਫੈਸਲਾ ਲਿਆ, ਤਾਂ ਫਿਰ ਉਹਨਾਂ ਨੇ ਇੱਕ ਆਪਣੇ ਲੜਕੇ ਨੂੰ, ਇਹ ਖਾਸ ਤੌਰ ਤੇ ਰਣਜੋਤ ਸਿੰਘ ਮਜੀਠੀਆ ਸੀਗੇ ਜਿਹੜੇ ਉਹਨਾਂ ਦੇ ਨਾਲ ਫਲੋਰ ਵਾਲਾ ਏਰੀਆ ਜਿਹੜਾ ਕੰਟਰੋਲ ਕਰਦੇ ਸੀਗੇ, ਉਹਨਾਂ ਨੇ ਆਪਣੇ ਲੜਕੇ ਨੂੰ ਭੇਜਿਆ ਕਿ ਅੰਗਰੇਜ਼ ਨਾਲ ਫੈਸਲਾ ਹੋ ਗਿਆ ਕਿ ਅੱਜ ਜਿਹੜੀ ਜਾਇਦਾਦ ਤੁਹਾਡੀ ਜ਼ਬਤ ਹੋਈ ਉਹ ਤੇ ਮਿਲੇਗੀ, ਤੇ ਜੇ ਅੱਜ ਅੰਗਰੇਜ਼ ਦੀ ਮਦਦ ਕਰੋਗੇ ਤੇ ਹੋਰ ਜਾਇਦਾਦ ਮਿਲੇਗੀ। ਉਹਨਾਂ ਨੇ ਇੱਕ ਬਹੁਤ ਖੂਬਸੂਰਤ ਉਸ ਵੇਲੇ ਗੱਲ ਕਹੀ, ਉਹ ਕਹਿੰਦੇ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਇਮਤਿਹਾਨ ਹੈ ਕਿ ਕੀ ਮੈਂ ਜਾਇਦਾਦ ਦੇ ਮਗਰ ਜਾਵਾਂ ਕਿ ਅਸੂਲ ਦੇ ਮਗਰ ਜਾਵਾਂ, ਕਿਉਂਕਿ ਖਟਖਟ ਕਲਾਂ ਝੰਡਾ ਜੀ ਕਰਕੇ ਜਾਣਿਆ ਜਾਂਦਾ ਹੈ। ਝੰਡਾ ਜੀ ਉਹ ਜਗ੍ਹਾ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਮਹੰਤਾਂ ਨੂੰ ਮਾਰ ਰਿਹਾ ਸੀ, ਪਰ ਉਹਦੇ ਤੋਂ ਬਾਅਦ ਨਵੇਂ ਉਹਨਾਂ ਨੇ ਆਪਣੇ ਝੰਡੇ ਖੜੇ ਕੀਤੇ ਸੀਗੇ ਤਾਂ ਕਿ ਜਿਹੜੀ ਮਤਲਬ ਲੋਕਾਂ ਦੀ ਸ਼ਰਧਾ ਹੈ ਉਹ ਅਰਦਾਸ ਵਾਲੀ ਜਿਹੜੀ ਹੈ ਉਹ ਜਦੋਂ ਹੋਲੀ ਨੂੰ ਲੈ ਕੇ ਜਾਂਦੇ ਨੇ ਲੋਕੀ ਉਹ ਉੱਥੇ ਇਕੱਠੀ ਕੀਤੀ ਜਾ ਸਕੇ। ਉਦੋਂ ਇਹਨਾਂ ਦੇ ਬਜ਼ੁਰਗਾਂ ਨੇ ਉਹਦੀ ਪ੍ਰੋਟੈਕਸ਼ਨ ਦੀ ਪ੍ਰਤਿਗਿਆ ਲਈ ਸੀ, ਉਹਨਾਂ ਨੇ ਉਹ ਯਾਦ ਕਰਾਇਆ ਕਿ ਜਦੋਂ ਸਾਡੇ ਬਜ਼ੁਰਗਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਰਿਸ਼ਤਾ ਜੋੜਿਆ ਤੇ ਉਹਨਾਂ ਨੇ ਇਸ ਗੱਲ ਦਾ ਪ੍ਰਣ ਕੀਤਾ ਸੀ ਕਿ ਅਸੀਂ ਜਿੱਥੇ ਵੀ ਲੋਕ ਲੜਨਗੇ ਉਹਨਾਂ ਦੇ ਹੱਕ ਵਿੱਚ ਖੜੇ ਹੋਣਾ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋਣ ਦਾ ਅਸੂਲ ਹੈ, ਤੇ ਮੈਂ ਅੱਜ ਜਾਇਦਾਦ ਨਹੀਂ ਅਸੂਲ ਚੁਣਾਂਗਾ। ਪਰ ਇਸ ਕਥਾ ਦੀ ਜਿਹੜੀ ਸਭ ਤੋਂ ਖੂਬਸੂਰਤ ਗੱਲ ਹੈ ਕਿ ਜਦੋਂ ਸ਼ਹੀਦ ਭਗਤ ਸਿੰਘ ਉਹਨਾਂ ਨੇ ਆਪਣੇ ਪਿਤਾ ਨਾਲ ਇੱਕ ਵਾਰੀ ਡਿਬੇਟ ਕਰਨੀ ਉਹਨਾਂ ਨੇ ਪਾਈ, ਹਾਲਾਂਕਿ ਦੋਨੋਂ ਆਪਣੇ ਆਪਣੇ ਥਾਂ ਠੀਕ ਸਨ, ਉਦੋਂ ਉਹਨਾਂ ਨੇ ਕਿਹਾ ਸੀਗਾ ਭਗਤ ਸਿੰਘ ਉਹਨਾਂ ਨੇ ਕਿ ਜਦੋਂ ਜ਼ਿੰਦਗੀ ਦੇ ਵਿੱਚ ਤੇ ਅਸੂਲ 'ਚ ਮੈਨੂੰ ਚੁਣਨਾ ਪਏਗਾ ਤੇ ਮੈਂ ਅਸੂਲ ਚੁਣਾਂਗਾ ਜ਼ਿੰਦਗੀ ਨਹੀਂ। ਇਹ ਸਾਰੀ ਪ੍ਰੋਗਰੈਸ ਹੈ ਜਿਹਨੇ ਅਜੀਤ ਸਿੰਘ ਉਹਨਾਂ ਨੂੰ, ਸਵਰਨ ਸਿੰਘ ਉਹਨਾਂ ਨੂੰ ਜਿਹੜੇ 1910 ਵਿੱਚ ਸ਼ਹੀਦ ਹੋਏ, ਲੜੀ ਦਰ ਲੜੀ। ਔਰ ਇਹਦੇ 'ਚ ਖੂਬਸੂਰਤ ਮੋੜ ਇਹ ਹੈ ਕਿ ਉਹਨਾਂ ਦੇ ਦੋ ਪੋਤੇ ਸਨ ਸਰ ਮਤਲਬ ਫਤਿਹ ਸਿੰਘ ਉਹਨਾਂ ਦੇ, ਸਰਜਣ ਸਿੰਘ ਜਿਹੜੇ ਸਰ ਭਗਤ ਸਿੰਘ ਉਹਨਾਂ ਦੇ ਦਾਦਾ ਜੀ ਨੇ, ਪਰ ਉਹਨਾਂ ਦੇ ਵੱਡੇ ਭਰਾ ਸੁਰਜਣ ਸਿੰਘ ਜਿਹੜੇ ਨੇ ਉਹਨਾਂ ਨੇ ਜਾਇਦਾਦ ਦੇ ਮਗਰ ਗਏ, ਪ੍ਰੋ ਬ੍ਰਿਟਿਸ਼ਰ ਹੋਏ, ਲੇਕਿਨ ਉਹਨਾਂ ਦਾ ਕੋਈ ਮਤਲਬ ਅਗਲਾ ਜਿਹੜਾ ਪਰਿਵਾਰਕ ਆਸਾਰ ਨਹੀਂ ਹੈ, ਜਦੋਂ ਕਿ ਇਹ ਜਿਹੜੇ ਨੇ ਇਹ ਲੋਕ ਪ੍ਰਸਤ ਰਹੇ ਔਰ ਇਹ ਇੱਕ ਮਤਲਬ ਇਤਿਹਾਸਕ ਕੰਟਰੀਬਿਊਸ਼ਨ ਕਰ ਸਕੇ।
ਜੀ ਬਿਲਕੁਲ। ਹੁਣ ਦੇਖੋ ਸਾਨੂੰ ਪਤਾ ਹੀ ਹੈ ਕਿ ਸਰਦਾਰ ਭਗਤ ਸਿੰਘ ਹੋਰਾਂ ਦੇ ਦਾਦਾ ਜੀ ਆਰਿਆ ਸਮਾਜੀ ਸਨ, ਪਿਤਾ ਜੀ ਗਦਰ ਪਾਰਟੀ ਨਾਲ ਜੁੜੇ ਸਨ, ਅਜੀਤ ਸਿੰਘ ਜੀ ਬਾਰੇ ਤੇ ਸਾਰਿਆਂ ਨੂੰ ਹੀ ਪਤਾ ਹੈ। ਜਿਹੜੇ ਮੁੱਢਲਾ ਜੀਵਨ ਹੈ ਉਸ ਬਾਰੇ ਤੇ ਮੈਂ ਬਹੁਤਾ ਨਹੀਂ ਪੁੱਛਾਂਗੀ, ਪਰ ਉਹ ਕੀ ਮੋੜ ਆਇਆ ਉਹਨਾਂ ਦੇ ਜੀਵਨ ਵਿੱਚ ਕਿ ਕ੍ਰਾਂਤੀਕਾਰੀ ਬਣ ਗਏ, ਅੰਦੋਲਨਕਾਰੀ ਤੋਂ ਇੱਕ ਵੱਡੇ ਕ੍ਰਾਂਤੀਕਾਰੀ ਬਣ ਗਏ?
ਨਹੀਂ, ਮੈਂ ਸਭ ਤੋਂ ਪਹਿਲਾਂ ਇੱਕ ਗੱਲ ਜ਼ਿਕਰ ਕਰਨਾ ਚਾਹਾਂਗਾ ਕਿ ਆਪਾਂ ਕਈ ਵਾਰੀ ਨਾ ਉਹ ਆਰੀਆ ਸਮਾਜ ਉਹਨਾਂ ਦਾ ਇੱਕ ਪੱਖ ਸੀ ਔਰ ਆਰੀਆ ਸਮਾਜ ਦੇ ਵੀ ਉਹਨਾਂ ਅਸੂਲਾਂ ਉੱਤੇ ਉਹਨਾਂ ਨੇ ਪਹਿਰਾ ਦਿੱਤਾ ਜਿਹੜਾ ਅਸੂਲ ਇਹ ਕਹਿੰਦਾ ਸੀ ਕਿ ਤੁਹਾਡੀ ਮੁਕਤੀ ਲੋਕਾਂ ਦੀ ਮੁਕਤੀ ਦੇ ਨਾਲ ਜੁੜੀ ਹੋਈ ਹੈ ਜਿੱਥੇ ਵੀ ਲੋਕਾਂ ਤੇ ਭੀੜ ਪਵੇ ਤੁਸੀਂ ਲੋਕਾਂ ਦੇ ਨਾਲ ਖੜੇ ਹੋਵੋ ਇਸੇ ਕਰਕੇ ਕਿਤੇ ਅਕਾਲ ਪੈਂਦਾ ਸੀ ਕਿਤੇ ਭੁਚਾਲ ਆਉਂਦਾ ਸੀ ਕਿਤੇ ਲੋਕਾਂ ਦੇ ਮਤਲਬ ਜਦੋਂ ਵੀ ਦੁੱਖ ਚ ਹੁੰਦੇ ਸੀਗੇ ਤੇ ਉਦੋਂ ਲਾਲਾ ਲਾਜਪਤ ਰਾਏ ਵੀ ਤੇ ਸਾਰੇ ਆਰੀਆ ਸਮਾਜ ਉੱਥੇ ਖੜਾ ਹੁੰਦਾ ਸੀ ਲੇਕਿਨ ਕੁਛ ਖੂਬਸੂਰਤ ਗੱਲਾਂ ਇਹ ਨੇ ਕਿ ਘਰ ਵਿੱਚ ਕੱਲਾ ਆਰੀਆ ਸਮਾਜੀ ਇਫੈਕਟ ਨਹੀਂ ਸੀਗਾ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਹੈ ਉਹ ਗ੍ਰੰਥ ਸਾਹਿਬ ਦੇ ਮਤਲਬ ਅਰਜਨ ਸਿੰਘ ਪੈਰੋਕਾਰ ਸੀਗੇ ਉਹਨਾਂ ਦੇ ਟੀਕਾਕਾਰ ਵੀ ਸੀ ਉਹਨਾਂ ਨੇ ਕਿਤਾਬ ਵੀ ਲਿਖੀ ਗੁਰੂ ਸਾਹਿਬਾਨ ਸਾਡੇ ਵਿਰਾਸਤ ਦੇ ਪੈਰੋਕਾਰ ਕਿਵੇਂ ਨੇ ਮਤਲਬ ਉਹ ਵੀ ਸੰਕਲਪ ਘਰ ਦੇ ਵਿੱਚ ਚੱਲਦਾ ਸੀ ਪਰ ਜਿਹੜੀ ਸਭ ਤੋਂ ਖੂਬਸੂਰਤ ਗੱਲ ਹੈ ਜਿਹੜੀ ਬਹੁਤ ਘੱਟ ਮਤਲਬ ਜ਼ਿਕਰ ਚ ਆਈ ਲੇਕਿਨ ਮੈਂ ਇੱਕ ਵਾਰੀ ਆਪਣੇ ਨਾਨੀ ਜੀ ਨੂੰ ਪੁੱਛ ਰਿਹਾ ਸੀਗਾ ਤੇ ਗੱਲ ਕਰਦਿਆਂ ਜ਼ਿਕਰ ਆਇਆ ਕਿ ਜਦੋਂ ਭਗਤ ਸਿੰਘ ਨੇ ਪੈਦਾ ਹੋਣਾ ਸੀ ਮੈਂ ਚੰਡੀ ਦੀ ਵਾਰ ਪੜ੍ਹਦੀ ਸੀ ਮੇਰੇ ਮਨ ਚ ਆਇਆ ਕਿ ਚੰਡੀ ਦੀ ਵਾਰ ਦਾ ਕਲਚਰ ਕਿਉਂਕਿ ਸਿੰਘ ਸਭਾ ਨੇ ਗੁਰੂ ਗੋਬਿੰਦ ਸਿੰਘ ਦੀਆਂ ਲਿਖਤਾਂ ਤੇ ਹਮੇਸ਼ਾ ਇਤਰਾਜ਼ ਕੀਤਾ ਹੈ ਲੇਕਿਨ ਇਹਦਾ ਟੂਕਾ ਮੂਵਮੈਂਟ ਹੈ ਜਿਹਨੇ ਮਤਲਬ ਗੁਰੂ ਗੋਬਿੰਦ ਸਿੰਘ ਦੇ ਅਸੂਲਾਂ ਨੂੰ ਲੋਕਾਂ ਚ ਦੁਬਾਰਾ ਕੀਤਾ ਉਹਨਾਂ ਨੇ ਚੰਡੀ ਦੀ ਵਾਰ ਦਾ ਮਤਲਬ ਇੱਕ ਅਹਿਮ ਪੱਖ ਹੈ ਕਿ ਜਦੋਂ ਵੀ ਸਮਾਜ ਵਿੱਚ ਬੁਰਿਆਈਆਂ ਦੀ ਤੇ ਚੰਗਿਆਈਆਂ ਦੀ ਲੜਾਈ ਹੁੰਦੀ ਹੈ ਹਮੇਸ਼ਾ ਤੇ ਜੇ ਚੰਗਾਈ ਨਾਲ ਖੜੇ ਹੋਣਾ ਤੇ ਚੰਡੀ ਦੀ ਵਾਰ ਦਾ ਪਾਠ ਕਰੋ ਉਹ ਵੀ ਕਲਚਰ ਸੀ ਸਾਡੇ ਮਾਂ ਜੀ ਹਰਨਾਮ ਕੌਰ ਜਿਹੜੇ ਅਜੀਤ ਸਿੰਘ ਉਹਨਾਂ ਦੇ ਮਿਸਲ ਸਨ ਉਹ ਕਸੂਰ ਤੋਂ ਆਏ ਸੀਗੇ ਉਹਨਾਂ ਦਾ ਵਿਆਹ ਵੀ ਸੂਫੀ ਤਰੀਕੇ ਨਾਲ ਹੋਇਆ ਸੀ ਉਹ ਪੂਰਾ ਸੂਫੀਵਾਦ ਲੈ ਕੇ ਆਏ ਘਰ ਵਿੱਚ ਇਹ ਹੈ ਕਿ ਘਰ ਵਿੱਚ ਜਿਹੜਾ ਮਾਹੌਲ ਸੀ ਉਹ ਪੂਰਾ ਜਿਹਨੂੰ ਆਪਾਂ ਪੰਜਾਬੀਅਤ ਦਾ ਪੂਰੀ ਰਿਚਨੈਸ ਕਹਿ ਸਕਦੇ ਹਾਂ ਉਹਨੇ ਭਗਤ ਸਿੰਘ ਦੀ ਪੈਦਾਵਾਰੀ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਸੋ ਇਹ ਮੈਂ ਸਮਝਦਾ ਕਿ ਅੱਜ ਸਾਨੂੰ ਉਸ ਤੋਂ ਵਿਕਸਿਤ ਹੋ ਕੇ ਦੇਖਣ ਦੀ ਲੋੜ ਹੈ ਇਸੇ ਕਰਕੇ ਮਤਲਬ ਕੋਈ ਵੀ ਦੇਸ਼ ਭਗਤ ਮੂਵਮੈਂਟ ਹੁੰਦੀ ਸੀ ਉਹਨਾਂ ਦੇ ਪਿਤਾ ਜੀ ਪਰਿਵਾਰ ਉੱਥੇ ਖੜਾ ਹੁੰਦਾ ਸੀ 1910 ਵਿੱਚ ਉਹਨਾਂ ਦੇ ਚਾਚਾ ਸਾਹਿਬ ਸਿੰਘ ਪੈਸਾ ਸਵਰਨ ਸਿੰਘ ਜਿਹੜੇ ਨੇ ਸ਼ਹੀਦ ਹੋਏ ਤੇ ਮੇਰੀ ਮਾਂ ਦਾ ਜਨਮ ਹੋਇਆ ਔਰ ਉਹਨਾਂ ਦਾ ਨਾਂ ਅਮਰ ਰੱਖਿਆ ਗਿਆ ਉਹਦੇ ਚ ਇੱਕ ਛੋਟੀ ਜਿਹੀ ਗੱਲ ਕਿਉਂਕਿ ਔਰਤ ਪ੍ਰਤੀ ਕਿੰਨਾ ਵਧੀਆ ਵਿਚਾਰ ਸਨ ਉਸ ਪਰਿਵਾਰ ਵਿੱਚ ਉਹਦਾ ਜਾਨਣਾ ਵੀ ਅੱਜ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਨਾਨੀ ਜੀ ਦਾ ਨਾਂ ਵਿਦਿਆਵਤੀ ਰੱਖਿਆ ਗਿਆ ਇੰਦ ਕੌਰ ਤੋਂ ਤੇ ਔਰਤ ਤੇ ਵਿਦਿਆ ਜਿਹੜੀ ਹੈ ਉਹ ਇੰਪੋਰਟੈਂਟ ਨੇ ਸੋ ਇਹ ਮਤਲਬ ਇੱਕ ਮਾਹੌਲ ਮਤਲਬ ਹੈ ਜਿਹਨੂੰ ਆਪਾਂ ਅਸਲ ਪੰਜਾਬੀਅਤ ਦਾ ਮਤਲਬ ਵਿਰਸਾ ਕਹਿ ਸਕਦੇ ਹਾਂ ਜਿਹਦੇ ਚੋਂ ਪੈਦਾ ਹੋਏ ਇਨਕਲਾਬੀ ਬਣਾਉਣ ਦੀ ਗਰਾਊਂਡ ਵੀ ਇਹਦੇ ਵਿੱਚ ਹੀ ਪਈ ਹੋਈ ਹੈ
SBS Radio ਭਗਤ ਸਿੰਘ ਹੋਰੀ ਖਾਲਸਾ ਹਾਈ ਸਕੂਲ ਨਹੀਂ ਗਏ ਪਰ ਦਯਾਨੰਦ ਐਂਗਲੋ ਵੈਦਿਕ ਕਾਲਜ ਵਿੱਚ ਪੜ੍ਹੇ
ਉਹ ਡੀਏਵੀ ਚ ਸੀਗੇ ਲੇਕਿਨ ਦਸਵੀਂ ਵਿੱਚ ਹੀ ਉਹਨਾਂ ਨੇ ਉਦੋਂ ਜਦੋਂ ਨਾਨ ਕੋਆਪਰੇਸ਼ਨ ਮੂਵਮੈਂਟ ਆਈ ਤੇ ਉਹਨਾਂ ਨੇ ਗਾਂਧੀ ਜੀ ਦੀ ਇੱਕ ਡਿਮਾਂਡ ਇਹ ਸੀ ਕਿ ਤੁਸੀਂ ਕਾਲਜ ਤੇ ਅਦਾਲਤਾਂ ਤੇ ਸਰਕਾਰੀ ਨੌਕਰੀਆਂ ਛੱਡ ਕੇ ਮੇਰੇ ਨਾਲ ਆਓ ਤੇ ਮੈਂ 9 ਮਹੀਨਿਆਂ ਵਿੱਚ ਸਵਰਾਜ ਲੈ ਦਿਆਂਗਾ ਉਹਨਾਂ ਨੇ ਉਹ ਸਕੂਲ ਛੱਡ ਦਿੱਤਾ ਸੀ ਬਾਅਦ ਵਿੱਚ ਉਹ ਨੈਸ਼ਨਲ ਕਾਲਜ ਵਿੱਚ ਦਾਖਲ ਹੋਏ ਲੇਕਿਨ ਇੱਥੇ ਇੱਕ ਜਿਹੜਾ ਉਹਨਾਂ ਦਾ ਇਨਕਲਾਬੀ ਬਣਨ ਦਾ ਪ੍ਰੋਸੈਸ ਹੈ ਤੁਸੀਂ ਪਹਿਲਾਂ ਸਵਾਲ ਉਹ ਕੀਤਾ ਸੀ ਮੈਂ ਉਹਦੇ ਤੇ ਆਉਂਦਾ ਉਹਨਾਂ ਨੇ ਆਪ ਲਿਖਿਆ ਕਿ ਜਦੋਂ ਉਹ 18 ਸਾਲਾਂ ਦੇ ਸਨ ਉਸ ਵੇਲੇ ਉਹਨਾਂ ਦੇ ਸਾਰੇ ਇਨਕਲਾਬੀ ਸਾਥੀ ਜਿਹੜੇ ਕਕੋਰੀ ਕਾਂਡ ਵਿੱਚ ਵੱਲੋਂ ਫੜੇ ਗਏ ਰਾਮ ਪ੍ਰਸ਼ਾਦ ਬਿਸਮਲ ਅਸ਼ਫਾਕ ਉੱਲਾ ਰਜਿੰਦਰ ਲਹਿਰੀ ਉਹ ਸਾਰੇ ਤਾਂ ਉਸ ਵੇਲੇ ਉਹ ਕਹਿੰਦੇ ਕਿ ਅਸੀਂ 2 ਨੌਜਵਾਨ ਬੱਚੇ 19 ਸਾਲ ਦੇ ਚੰਦਰ ਸ਼ੇਖਰ ਆਜ਼ਾਦ ਤੇ 18 ਸਾਲ ਦੇ ਭਗਤ ਸਿੰਘ ਉਹ ਕਹਿੰਦੇ ਵੀ ਮੇਰੇ ਮਨ ਚ ਕਿਉਂਕਿ ਲੋਕ ਸਾਨੂੰ ਮਖੌਲ ਵੀ ਕਰਨ ਲੱਗ ਪਏ ਕਿ ਵੱਡੇ ਇਨਕਲਾਬੀ ਬਣੇ ਫਿਰਦੇ ਦੇਖਿਆ ਮਤਲਬ ਸਾਰੇ ਇੱਕ ਵਾਰੀ ਹੋਂਜ ਦਿੱਤੇ ਤੇ ਕਹਿੰਦੇ ਮੈਨੂੰ ਇਹ ਡਰ ਲੱਗਣ ਲੱਗ ਪਿਆ ਕਿ ਕਿਤੇ ਮੇਰੇ ਆਪਣੇ ਵਿਸ਼ਵਾਸ ਜਿਹੜੇ ਨੇ ਉਹ ਡਰ ਨਾ ਜਾਣ ਕਿਉਂਕਿ ਉਦੋਂ ਤੱਕ ਅਸੀਂ ਇੱਕ ਕੇਲੇ ਸੀਗੇ ਗੁਰੂ ਜੋ ਕਹਿੰਦਾ ਸੀ ਕਰਦੀ ਦਾ ਸੀ ਕਦੀ ਸੋਚਣ ਦੀ ਮਤਲਬ ਆਪਣੇ ਮਨ ਤੇ ਬੋਝ ਹੀ ਨਹੀਂ ਸੀ ਪਾਇਆ ਲੇਕਿਨ ਹੁਣ ਮੈਨੂੰ ਇਹ ਡਰ ਲੱਗਾ ਕਿ ਕਿਤੇ ਸਾਥੀਆਂ ਦੇ ਜਿਹੜੇ ਵਿਸ਼ਵਾਸ ਨੇ ਉਹ ਤੋਂ ਮੈਂ ਡੋਲ ਨਾ ਜਾਵਾਂ ਕਿਉਂਕਿ ਮੈਂ ਉਦੋਂ ਤੱਕ ਜਜ਼ਬਾਤੀ ਤਰੀਕੇ ਨਾਲ ਜੁੜਿਆ ਹੋਇਆ ਸੀ ਫਿਰ ਉਹ ਕਹਿੰਦੇ ਮੈਂ 2 ਚੀਜ਼ਾਂ ਮੇਰੇ ਸਾਹਮਣੇ ਖੜੀਆਂ ਹੋਈਆਂ ਜਿੱਦਾਂ ਤੁਸੀਂ ਕਰਤਾਰ ਸਿੰਘ ਸਰਾਭਾ ਦਾ ਜ਼ਿਕਰ ਕੀਤਾ ਇੱਕ 18 ਸਾਲ ਦਾ ਨੌਜਵਾਨ ਅਮਰੀਕਾ ਜਾਂਦਾ ਵਿਦਿਆ ਪ੍ਰਾਪਤ ਕਰਦਾ ਲੇਕਿਨ ਬਾਅਦ ਵਿੱਚ ਆਪਣੇ ਸਾਥੀ ਵਿਸ਼ਨੂੰ ਗਣੇਸ਼ ਪਿੰਗਲੇ ਦੇ ਨਾਲ ਤੇ ਹੋਰ ਬਾਬਾ ਭਕਨਾ ਦੀ ਪ੍ਰਧਾਨਗੀ ਹੇਠ ਉਹ ਮਤਲਬ 8,000 ਲੋਕ ਜਿਹੜੇ ਨੇ ਉਹ ਹਿੰਦੁਸਤਾਨ ਨੂੰ ਆਉਂਦੇ ਨੇ ਤੇ ਉਹਦੇ ਬਾਰੇ ਚ ਅੰਗਰੇਜ਼ ਜੱਜ ਨੇ ਕਿਹਾ ਸੀ ਕਿ ਕਰਤਾਰ ਸਿੰਘ ਸਰਾਭਾ ਆਪਣੇ ਆਪ ਨੂੰ 19 ਸਾਲ ਦਾ ਕਹਿੰਦਾ ਲੇਕਿਨ ਇਹਦੀ ਮਤਲਬ ਮੈਂਟਲ ਮੈਚਿਓਰਿਟੀ ਜਿਹੜੀ ਹੈ ਉਹ 25-26 ਸਾਲ ਦੀ ਹੈਗੀ ਹੈ, ਇਸ ਕਰਕੇ ਉਹਨਾਂ ਨੇ ਉਹਨੂੰ ਫਾਂਸੀ ਦਿੱਤੀ ਸੀ। ਉਹ ਕਹਿੰਦੇ ਜੇ ਉਹ 18 ਸਾਲ ਦਾ ਇੱਕ ਲੜਕਾ ਇੰਨਾ ਕੁਛ ਹੋ ਸਕਦਾ ਤੇ ਮੇਰੇ ਅੰਦਰ ਜਿਹੜਾ ਸਰਾਭਾ ਹੈ ਉਹ ਕਿੱਥੇ ਹੈ, ਇਸ ਕਰਕੇ ਸਰਾਭੇ ਨੂੰ ਉਹਨਾਂ ਨੇ ਆਪਣੇ ਬਿਲਕੁਲ ਹਿੱਸਾ ਬਣਾ ਲਿਆ ਔਰ ਫੋਟੋ ਨਾਲ ਰੱਖਣੀ, ਜਿਵੇਂ ਸਾਨੂੰ ਬੇਬੇ ਜੀ ਨੇ ਜਿਹੜੇ ਉਹਨਾਂ ਦੇ ਮਾਤਾ ਜੀ ਸੀ ਉਹਨਾਂ ਦੇ ਘਰ ਚ ਬੇਬੇ ਜੀ ਕਹਿੰਦੇ ਉਹਨਾਂ ਨੇ ਦੱਸਿਆ ਸੀ
ਕਰਤਾਰ ਸਿੰਘ ਸਰਾਭਾ ਦੀ ਤਸਵੀਰ ਰੱਖਦੇ ਸਨ, ਹੈ ਨਾ,
ਤਸਵੀਰ ਰੱਖਦੇ ਸੀ ਔਰ ਇੱਕ ਉਹਨਾਂ ਦਾ ਮਤਲਬ ਜਿਹੜਾ ਸ਼ੇਰ ਹੈ ਉਹ ਹਮੇਸ਼ਾ ਗਾਉਂਦੇ ਸੀ ਕਿ ਸੇਵਾ ਦੇਸ਼ ਦੀ ਜ਼ਿੰਦਗੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ, ਜਿਹਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਕਰਤਾਰ ਸਿੰਘ ਸਰਾਭਾ ਤੋਂ ਉਹਨਾਂ ਨੇ ਪ੍ਰੇਰਨਾ ਲਈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਮੇਰੇ ਦਿਮਾਗ ਵਿੱਚ ਮਤਲਬ ਇੱਕੋ ਫੁਰਨਾ ਫੁਰਿਆ ਕਿ ਮੈਂ ਇੰਨਾ ਪੜ੍ਹਾਂ ਕਿ ਮੇਰੇ ਵਿਚਾਰ ਜਿਹੜੇ ਨੇ ਉਹ ਦਲੀਲ ਤੇ ਆਧਾਰਿਤ ਹੋਣ, ਕਿਉਂਕਿ ਜਿਹੜਾ ਦਲੀਲ ਤੇ ਆਧਾਰਿਤ ਵਿਚਾਰ ਹੁੰਦਾ ਉਹਦੇ ਤੋਂ ਆਦਮੀ ਨਹੀਂ ਪੁੱਛਦਾ। ਨਾਲ ਉਹਨਾਂ ਕਿਹਾ ਕਿ ਮੈਂ ਇੰਨਾ ਪੜ੍ਹਾਂ ਕਿ ਮੈਂ ਦੁਨੀਆਂ ਵਿੱਚ ਜਿਹੜੇ ਆਜ਼ਾਦੀ ਆ ਜਿਹਨਾਂ ਨੇ ਜਿੱਤੀਆਂ ਨੇ ਉਹਨਾਂ ਦਾ ਗੁਰ ਸਮਝ ਸਕਾਂ ਔਰ ਮੇਰੇ ਸਾਹਮਣੇ ਜਦੋਂ ਕੋਈ ਦਲੀਲ ਆਵੇ ਤੇ ਮੈਂ ਉਹਦਾ ਜਵਾਬ ਦਲੀਲ ਨਾ ਦੇ ਸਕਾਂ। ਇਹ ਭਗਤ ਸਿੰਘ ਦਾ ਜਿਹਨੂੰ ਖੁਦ ਕਹਿੰਦੇ ਨੇ ਕਿ ਮੈਂ ਇੱਕ ਰੋਮਾਂਟਿਕ ਰੈਵੋਲੂਸ਼ਨਰੀ ਸੀ, ਉੱਥੋਂ ਇੱਕ ਅਸਲ ਰੈਵੋਲੂਸ਼ਨਰੀ ਦੀ ਮੂਵਮੈਂਟ ਜਿਹੜਾ ਉਹਨਾਂ ਦਾ ਕਦਮ ਹੈ ਉਹ ਉਸ ਪੜ੍ਹਨ ਤੋਂ ਉੱਠਿਆ, ਜਿਹਦੀ ਲਿਸਟ ਅਗਰ ਤੁਸੀਂ ਦੇਖਣੀ ਹੋਵੇ ਤਾਂ ਵੈਬਸਾਈਟ ਦੇ ਉੱਤੇ ਹੈ, 256 ਕਿਤਾਬਾਂ ਦੀ ਲਿਸਟ ਹੈ 4-5 ਸਾਲ ਵਿੱਚ ਜਿਹੜੀਆਂ ਉਹਨਾਂ ਨੇ ਪੜ੍ਹੀਆਂ ਔਰ ਗੁੜੀਆਂ ਵੀ, ਕਿਉਂਕਿ ਉਹਦੇ ਚੋਂ ਹੀ ਉਹਨਾਂ ਨੇ ਨੋਟਸ ਜਿਹੜੇ ਨੇ ਆਪਣੀ ਜੇਲ ਵਿੱਚ
ਜੀ। ਨਾ ਸਿਰਫ ਪੜ੍ਹਦੇ ਸਨ, ਲਿਖਦੇ ਵੀ ਬਹੁਤ ਖੂਬਸੂਰਤ ਸਨ, ਕਈ ਮਾਇਨੇ ਤੋਂ ਅਸੀਂ ਕਹਿ ਸਕਦੇ ਹਾਂ ਪੱਤਰਕਾਰ ਸਨ, ਲੇਖਕ ਸਨ, ਮੇਖਲ ਉਰਦੂ ਪੰਜਾਬੀ ਹਿੰਦੀ ਸਾਰਿਆਂ ਵਿੱਚ ਲਿਖਦੇ ਸਨ। ਇਸ ਤੋਂ ਇਲਾਵਾ ਉਹਨਾਂ ਨੂੰ ਨਾਟਕ ਵੀ ਲੱਗਦਾ ਸੀ ਕਿ ਇੱਕ ਬੜਾ ਪਾਵਰਫੁਲ ਮੀਡੀਅਮ ਹੈ ਕਿ ਨਾਟਕਾਂ ਰਾਹੀਂ ਮਾਸ ਮੂਵਮੈਂਟ ਕ੍ਰੀਏਟ ਕੀਤੀ ਜਾ ਸਕਦੀ ਹੈ ਨਾ।
ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਕਿ ਮੈਂ ਮਹਿਸੂਸ ਕਰਦਾ ਕਿ ਉਹ ਇੱਕ ਬੋਰਨ ਜਰਨਲਿਸਟ ਸੀ, ਕਿਉਂਕਿ 12 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਖਬਰ ਮਿਲਦੀ ਹੈ ਕਿ ਜਲ੍ਹਿਆਂ ਵਾਲੇ ਬਾਗ ਵਿੱਚ ਬਹੁਤ ਜ਼ੁਲਮ ਹੋਇਆ ਤੇ ਉਹ ਖਬਰ ਦੇ ਨਾਲ ਆਪਣੇ ਤਸੱਲੀ ਨਹੀਂ ਕਰਦੇ ਔਰ 12 ਸਾਲ ਦਾ ਮੁੰਡਾ ਘਰੋਂ ਦੌੜ ਕੇ ਕਰਫਿਊ ਚ ਲੱਗੇ ਹੋਏ ਚ ਵੀ ਉਹ ਮਤਲਬ ਜਲ੍ਹਿਆਂ ਵਾਲੇ ਬਾਗ ਤੱਕ ਪਹੁੰਚਦਾ ਔਰ ਫਿਰ ਮਤਲਬ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੈ ਜਰਨਲਿਸਟ ਉਹ ਗਣੇਸ਼ ਸ਼ੰਕਰ ਵਿਦਿਆਰਥੀ ਉਹਨਾਂ ਦੇ ਨਾਲ ਕਾਨਪੁਰ ਹੋਈ ਔਰ ਉਹਨਾਂ ਦੀ ਪਹਿਲੀ ਜਿਹੜੀ ਫੀਲਡ ਜਰਨਲਿਜ਼ਮ ਸੀ ਉਹ ਚੰਪਾਰਨ ਦੇ ਕਿਸਾਨਾਂ ਦੀ ਮੂਵਮੈਂਟ ਦੇ ਉੱਤੇ ਉਹਨਾਂ ਦੀ ਸੀ। ਲਿਖਣ ਦਾ ਮੀਡੀਅਮ ਵੀ ਜਿਹੜਾ ਹੈ ਉਹ ਪ੍ਰਚਾਰ ਦਾ ਮਤਲਬ ਕਿ ਲੋਕਾਂ ਚ ਵਿਚਾਰਾਂ ਦਾ ਵਿਕਾਸ ਜਿਹੜਾ ਹੈ ਹੋਣਾ ਚਾਹੀਦਾ, ਪਰ ਉਹਨਾਂ ਦਾ ਕਹਿਣਾ ਸੀ ਕਿ ਜਿਹਦਾ ਚਿਰ ਲਿਟਰੇਚਰ ਔਰ ਜਿਹੜਾ ਸਭ ਤੋਂ ਪਹਿਲਾਂ ਉਹਨਾਂ ਦਾ ਸਾਨੂੰ ਐਸੇ ਮਿਲਦਾ ਉਹ ਭਾਸ਼ਾ ਦੀ ਜਿਹੜੀ ਇੰਪੋਰਟੈਂਸ ਹੈ ਉਹਦੇ ਉੱਤੇ ਹੈ ਕਿ ਪੰਜਾਬ ਦਾ ਜਿਹੜਾ ਅਗਰ ਪੋਲੀਟੀਕਲੀ ਕਮਜ਼ੋਰੀ ਹੈ ਤੇ ਉਹ ਇਸ ਕਰਕੇ ਹੈ ਕਿ ਇੱਥੇ ਬਹੁਤ ਸਾਰਾ ਲਿਟਰੇਚਰ ਜਿਹੜਾ ਹੈ ਜਦੋਂ ਜਿਹੜਾ ਹੋਇਆ ਸੀ ਉਹ ਅੱਖੋ ਓਹਲੇ ਹੋ ਚੁੱਕਾ ਜਿਵੇਂ ਕਿ ਗਿਆਨੀ ਗਿਆਨ ਸਿੰਘ ਉਹਨਾਂ ਦਾ ਹੈ, ਲੇਕਿਨ ਜਿੰਨਾ ਚਿਰ ਲਿਟਰੇਚਰ ਜਿਹੜਾ ਪ੍ਰੋਡਿਊਸ ਨਹੀਂ ਹੁੰਦਾ ਓਨਾ ਚਿਰ ਤੱਕ ਲੋਕਾਂ ਚੇਤਨਤਾ ਨਹੀਂ ਆਉਂਦੀ ਤੇ ਅਗਰ ਲੋਕਾਂ ਚੇਤਨਤਾ ਨਹੀਂ ਹੈ ਤੇ ਉਹ ਕੋਈ ਨਵੀਂ ਤਬਦੀਲੀ ਜਿਹੜੀ ਹੈ ਉਹਨੂੰ ਲਿਆਉਣ ਲਈ ਅੱਗੇ ਨਹੀਂ ਵੱਧ ਸਕਦੇ। ਉਹਨਾਂ ਨੇ ਮੈਂ ਤੁਹਾਡਾ ਇਹ ਵੀ ਕਿ ਨਾਲ ਸਿਰਫ ਹਿੰਦੀ ਪੰਜਾਬੀ ਉਰਦੂ ਤੇ ਅੰਗਰੇਜ਼ੀ ਹੀ ਨਹੀਂ ਉਹ ਬੰਗਾਲੀ ਦੇ ਵੀ ਬਹੁਤ ਚੰਗੇ ਮਤਲਬ ਪੜ੍ਹ ਸਕਦੇ ਸਨ ਬੰਗਾਲੀ ਦੇ, ਕਿਉਂਕਿ ਰੈਵੋਲੂਸ਼ਨਰੀ ਬੰਗਾਲੀ ਚ ਲਿਖਦੇ ਸੀ ਉਹਨਾਂ ਦੇ ਤਜਰਬੇ ਨੂੰ ਗੁੜਨ ਵਾਸਤੇ ਉਹਨਾਂ ਨੇ ਬੰਗਾਲੀ ਸਿੱਖੀ ਪੀ ਕੇ ਦੱਤ ਹੋਣਾ ਦੇ ਨਾਲ ਔਰ ਕਾਜ਼ੀ ਨਜ਼ਰੁਲ ਇਸਲਾਮ ਦੀਆਂ ਤੇ ਪੋਇਮਸ ਉਹਨਾਂ ਨੇ ਪੂਰੀ ਮੁੰਝਬਾਨੀ ਯਾਦ ਕੀਤੀਆਂ ਹੋਈਆਂ ਸਨ, ਕਿਉਂਕਿ ਮਦਨ ਲਾਲ ਸਿੰਗੜਾ ਤੇ ਲਿਖਦਿਆਂ ਉਹਨਾਂ ਨੇ ਕਾਜ਼ੀ ਨਜ਼ਰੁਲ ਇਸਲਾਮ ਦੀ ਵਿਦਰੋਹੀ ਜਿਹੜੀ ਪੋਇਮ ਹੈ ਉਹਨੂੰ ਪੂਰਾ ਬੰਗਾਲੀ ਚ ਰਿਪੀਟ ਕੀਤੀ। ਸੋ ਇਹ ਜਿਹੜਾ ਪੜ੍ਹਨ ਦਾ ਮੈਂ ਸਮਝਦਾ ਇਹੀ ਉਹਨਾਂ ਦਾ ਇਨਕਲਾਬੀ ਪੁਣੇ ਦਾ ਫਰਕ ਹੈ ਜਿਹੜਾ ਬਾਕੀਆਂ ਨਾਲੋਂ, ਤੇ ਉਹਨਾਂ ਨੇ ਵਰਲਡ ਲਿਟਰੇਚਰ ਜਿਹੜਾ ਹੈ ਉਹਨੂੰ ਪੜ੍ਹਿਆ ਸਮਝਿਆ ਔਰ ਉਹਦੇ ਵਿੱਚੋਂ ਗੁਰ ਕੱਢੇ।